ਐਡਵੈਂਟਿਸਟ ਵਰਲਡ ਰੇਡੀਓ ਦੀ ਪੰਜਾਬੀ ਸਰਵਿਸ ਤੇ ਆਓ ਪ੍ਰੋਗਰਾਮ ਸੁਣਨੇ ਆ ਉਮੀਦ ਦੀ ਕਿਰਨ। ਸਾਥੀਓ, ਪ੍ਰੋਗਰਾਮ ਉਮੀਦ ਦੀ ਕਿਰਨ ਦੇ ਨਾਲ ਮੈਂ ਤੁਹਾਡੀ ਮੇਜ਼ਬਾਨ ਫਰਾ ਸਲੀਮ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ। ਸਾਡੀ ਪੂਰੀ ਟੀਮ ਵੱਲੋਂ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਾਥੀਆਂ ਨੂੰ ਸਾਡਾ ਪਿਆਰ ਭਰਿਆ ਸਲਾਮ ਕਬੂਲ ਹੋਏ। ਸਾਥੀਓ, ਉਮੀਦ ਕਰਨੀ ਆ ਕਿ ਤੁਸੀਂ ਸਾਰੇ ਖੁਦਾ ਤਾਲਾ ਦੇ ਫਜ਼ਲੋ ਕਰਮ ਨਾਲ ਖੈਰੀਅਤ ਨਾਲ ਹੋ ਤੇ ਸਾਡੀ ਇਹ ਦੁਆ ਹੈ ਕਿ ਤੁਸੀਂ ਜਿੱਥੇ ਕਿਤੇ ਵੀ ਰਹੋ ਖੁਦਾਵੰਦ ਖੁਦਾ ਤੁਹਾਡੇ ਨਾਲ ਹੋਣ ਤੇ ਤੁਹਾਡੀ ਹਿਫਾਜ਼ਤ ਤੇ ਰਹਿਨਮਾਈ ਕਰਨ। ਸਾਥੀਓ, ਇਸ ਤੋਂ ਪਹਿਲਾਂ ਕਿ ਅੱਜ ਦੇ ਪ੍ਰੋਗਰਾਮ ਨੂੰ ਸ਼ੁਰੂ ਕੀਤਾ ਜਾਏ, ਆਓ ਪਹਿਲਾਂ ਪ੍ਰੋਗਰਾਮ ਦੀ ਤਫਸੀਲ ਸੁਣ ਲਵੋ। ਤਫਸੀਲ ਕੁਝ ਇਸ ਤਰ੍ਹਾਂ ਹੈ ਕਿ ਪ੍ਰੋਗਰਾਮ ਦਾ ਆਗਾਜ਼ ਮਾਮੂਲ ਦੇ ਮੁਤਾਬਿਕ ਇੱਕ ਰੂਹਾਨੀ ਗੀਤ ਨਾਲ ਕੀਤਾ ਜਾਏਗਾ ਤੇ ਗੀਤ ਦੇ ਬਾਅਦ ਬੱਚਿਆਂ ਦੇ ਲਈ ਬਾਈਬਲ ਮੁਕੱਦਸ ਚੋਂ ਬਾਈਬਲ ਕਹਾਣੀ ਪੇਸ਼ ਕੀਤੀ ਜਾਏਗੀ ਤੇ ਸਾਥੀਓ, ਪ੍ਰੋਗਰਾਮ ਦੇ ਆਖਿਰ 'ਚ ਖੁਦਾਵੰਦ ਦੇ ਖਾਦਮ ਅਜ਼ਮਤ ਇਮੈਨੁਅਲ ਖੁਦਾਵੰਦ ਦੇ ਅਲਾਹੀ ਪਾਕ ਕਲਾਮ ਚੋਂ ਪੈਗਾਮ ਪੇਸ਼ ਕਰਨਗੇ। ਆਓ ਸਾਥੀਓ, ਸਭ ਤੋਂ ਪਹਿਲਾਂ ਖੁਦਾਵੰਦ ਦੀ ਤਾਰੀਫ 'ਚ ਇਹ ਖੂਬਸੂਰਤ ਗੀਤ ਸੁਣਨੇ ਆ।
ਕਲਾਮ ਤੇਰਾ ਏ ਸੋਹਣੇ ਰੱਬਾ,
ਏ ਕਲਾਮ ਤੇਰਾ ਏ ਸੋਹਣੇ ਰੱਬਾ,
ਏ ਬਖਸ਼ਿਸ਼ ਤੂੰ ਸਾਨੂੰ ਕੀਤੀ ਅਤਾ,
ਏ ਬਖਸ਼ਿਸ਼ ਤੂੰ ਸਾਨੂੰ ਕੀਤੀ ਅਤਾ,
ਏ ਕਲਾਮ ਤੇਰਾ ਏ ਸੋਹਣੇ ਰੱਬਾ,
ਏ ਕਲਾਮ ਤੇਰਾ ਸੋਹਣੇ ਰੱਬਾ, ਏ ਬਖਸ਼ਿਸ਼ ਤੂੰ ਸਾਨੂੰ ਕੀਤੀ ਅਤਾ,
ਏ ਬਖਸ਼ਿਸ਼ ਤੂੰ ਸਾਨੂੰ ਕੀਤੀ ਅਤਾ,
ਏ ਕਲਾਮ ਤੇਰਾ ਏ ਸੋਹਣੇ ਰੱਬਾ, ਏ ਕਲਾਮ ਤੇਰਾ ਏ ਸੋਹਣੇ ਰੱਬਾ। ਤੇਰੀ ਪਹਿਚਾਨ ਰੱਬਾ, ਸਾਨੂੰ ਦਿੰਦਾ ਤੇਰੀ ਪਹਿਚਾਨ ਰੱਬਾ,
ਸਾਰੀ ਜ਼ਿੰਦੜੀ ਦਾ ਸਾਮਾਨ ਰੱਬਾ, ਸਾਰੀ ਜ਼ਿੰਦੜੀ ਦਾ ਸਾਮਾਨ ਰੱਬਾ,
ਸਾਨੂੰ ਸਾਰਿਆਂ ਰੋਗਾਂ ਤੋਂ ਦਿੰਦਾ ਸ਼ਫਾ, ਸਾਰਿਆਂ ਰੋਗਾਂ ਤੋਂ ਦਿੰਦਾ ਸ਼ਫਾ,
ਸਾਨੂੰ ਸਾਰਿਆਂ ਰੋਗਾਂ ਤੋਂ ਦਿੰਦਾ ਸ਼ਫਾ,
ਏ ਕਲਾਮ ਤੇਰਾ ਏ ਸੋਹਣੇ ਰੱਬਾ, ਏ ਕਲਾਮ ਤੇਰਾ ਏ ਸੋਹਣੇ ਸਾਰੀ ਕਿਤਾਬਾਂ ਦਾ, ਇਹ ਤਾਜ ਸਾਰੀਆਂ ਕਿਤਾਬਾਂ ਦਾ,
ਇਹ ਮਰਕਜ਼ ਦਿਲ ਦੇ ਨਿਸਾਬਾਂ ਦਾ, ਇਹ ਮਰਕਜ਼ ਦਿਲ ਦੇ ਨਿਸਾਬਾਂ ਦਾ,
ਹੈ ਰਹਿਬਰ ਸਾਡਾ ਅਜ਼ਲ ਤੋਂ ਸਦਾ, ਸਾਡਾ ਅਜ਼ਲ ਤੋਂ ਸਦਾ,
ਮੇਰੇ ਬਸ ਸਾਡਾ ਅਜ਼ਲ ਤੋਂ ਸਦਾ,
ਏ ਕਲਾਮ ਤੇਰਾ ਏ ਸੋਹਣੇ ਰੱਬਾ, ਏ ਕਲਾਮ ਤੇਰਾ ਏ ਸੋਹਣੇ ਰੱਬਾ। ਕਲਾ ਹੈ
دائم دائم رب دا کلام
ہے یسوع دے صدقے ایسانو انعام ہے یسوع دے صدقے ایسانو انعام
لال مریم دا یسوع ابن خدا
نام تیرا اے سونے ربا
اے بخشش تو سانو کیتی عطا
اے بخشش تو سانو کیتی عطا
اک نام تیرا اے سونے ربا اک نام تیرا
پیارے بچوں خداوند دی تعریف دے لئی ہن تہاڈی خدمت چ جڑا خوبصورت گیت پیش کیتا گیا یقیناً اے گیت تہانوں پسند آیا ہوئے گا ہن ویلا اے کہ بائبل کہانی تہاڈی خدمت چ پیش کیتی جائے سو بچوں آج دی بائبل کہانی چ میں تہانوں یہ دساں گی کہ کس طرح یسوع مسیح نے شاگرداں تے اپنے اختیار نوں تے قوت نوں ظاہر کیتا پیارے بچوں کلام مقدس چ لکھیا ہے کہ ایک دن یسوع مسیح گلیل دی جھیل دے کول ਕਫਰੇ ਨਹੂਮ ਦੇ ਨਜ਼ਦੀਕ ਬੈਠੇ ਸਨ ਉਸ ਰੋਜ਼ ਵੀ ਲੋਕ ਬੜੇ ਸ਼ੌਕ ਨਾਲ ਉਹਨਾਂ ਦੇ ਗਿਰਦ ਜਮ੍ਹਾਂ ਸਨ ਹਰ ਸ਼ਖਸ ਦੂਸਰੇ ਨੂੰ ਧਕੇਲ ਕੇ ਉਹਨਾਂ ਦੀ ਇੱਕ ਇੱਕ ਗੱਲ ਸੁਣਨ ਦੇ ਲਈ ਕਰੀਬ ਆਉਣਾ ਚਾਹੁੰਦਾ ਸੀ ਪਿਆਰੇ ਬੱਚੋ ਯਿਸੂ ਮਸੀਹ ਦੇ ਕਰੀਬ ਹੀ ਕਿਨਾਰੇ 'ਤੇ ਦੋ ਛੋਟੀਆਂ ਕਿਸ਼ਤੀਆਂ ਵੀ ਖੜੀਆਂ ਸਨ ਇਹ ਕਿਸ਼ਤੀਆਂ ਥੋੜ੍ਹੀ ਦੇਰ ਪਹਿਲੇ ਹੀ ਝੀਲ 'ਚ ਮੱਛੀਆਂ ਫੜਨ ਦੇ ਬਾਅਦ ਕਿਨਾਰੇ 'ਤੇ ਲਗਾਈਆਂ ਗਈਆਂ ਸਨ ਅਤੇ ਇਹਨਾਂ ਦੇ ਮਾਲਕ ਆਪਣੇ ਜਾਲ ਤੋਰੇ ਸਨ ਪਿਆਰੇ ਬੱਚੋ ਉਹਨਾਂ 'ਚੋਂ ਇੱਕ ਕਿਸ਼ਤੀ ਸ਼ਮਾਉਨ ਪਤਰਸ ਦੀ ਸੀ ਅਤੇ ਦੂਸਰੀ ਯਾਕੂਬ ਅਤੇ ਯੋਹਨਾ ਦੇ ਬਾਪ ਜ਼ਬਦੀ ਦੀ ਸੀ ਯਿਸੂ ਮਸੀਹ ਪਤਰਸ ਦੀ ਕਿਸ਼ਤੀ 'ਚ ਬੈਠ ਗਏ ਅਤੇ ਕਿਸ਼ਤੀ 'ਚ ਬੈਠ ਕੇ ਉਹਨਾਂ ਨੇ ਲੋਕਾਂ ਨੂੰ ਕਲਾਮ ਸੁਣਾਉਣਾ ਸ਼ੁਰੂ ਕੀਤਾ ਅਤੇ ਕਲਾਮ ਸੁਣਾਉਂਦਿਆਂ ਸੁਣਾਉਂਦਿਆਂ ਦੁਪਹਿਰ ਹੋ ਗਈ ਅਤੇ ਦੁਪਹਿਰ ਤੱਕ ਲੋਕਾਂ ਨੂੰ ਖੁਦਾਵੰਦ ਨੇ ਤਾਲੀਮ ਦੇਣਾ ਖਤਮ ਕਰ ਦਿੱਤਾ ਸੂਰਜ ਆਸਮਾਨ ਦੀ ਪੂਰੀ ਬੁਲੰਦੀ 'ਤੇ ਚਮਕ ਰਿਹਾ ਸੀ ਯਿਸੂ ਮਸੀਹ ਨੇ ਪਤਰਸ ਨੂੰ ਕਿਹਾ ਕਿ ਗਹਿਰੇ ਪਾਣੀ 'ਚ ਕਿਸ਼ਤੀ ਨੂੰ ਲੈ ਚੱਲ ਅਤੇ ਤੁਸੀਂ ਸ਼ਿਕਾਰ ਦੇ ਲਈ ਆਪਣੇ ਜਾਲ ਵੀ ਪਾਣੀ 'ਚ ਸੁੱਟੋ ਪਿਆਰੇ ਬੱਚੋ ਪਤਰਸ ਰਸੂਲ ਯਿਸੂ ਮਸੀਹ ਦੀ ਗੱਲ ਸੁਣ ਕੇ ਹੈਰਾਨ ਹੋ ਗਿਆ ਦੁਪਹਿਰ ਦੇ ਵੇਲੇ ਮੱਛੀਆਂ ਫੜਨ ਦੇ ਲਈ ਯਿਸੂ ਮਸੀਹ ਉਹਨੂੰ ਕਹਿ ਰਹੇ ਸਨ ਮੱਛੀਆਂ ਫੜਨ ਦੇ ਲਈ ਇਹ ਵਕਤ ਬਿਲਕੁਲ ਠੀਕ ਨਹੀਂ ਸੀ ਉਹਨੇ ਜਵਾਬ 'ਚ ਕਿਹਾ ਕਿ ਇਹ ਉਸਤਾਦ ਅਸਾਂ ਰਾਤ ਭਰ ਮਿਹਨਤ ਕੀਤੀ ਏ ਅਤੇ ਕੁਝ ਹੱਥ ਨਹੀਂ ਆਇਆ ਮਗਰ ਤੇਰੇ ਕਹਿਣ 'ਤੇ ਮੈਂ ਪਾਣੀ 'ਚ ਜਾਲ ਸੁੱਟਣਾ ਵਾਂ ਤਾਂ ਕਿ ਮੱਛੀਆਂ ਨੂੰ ਪਕੜ ਸਕਾਂ ਪਤਰਸ ਅਤੇ ਇੰਦਰਿਆਸ ਨੇ ਬਾਦਬਾਨ ਖੋਲ੍ਹ ਦਿੱਤੇ ਅਤੇ ਕਿਸ਼ਤੀ ਝੀਲ ਦੇ ਦਰਮਿਆਨ 'ਚ ਲੈ ਗਏ ਅਤੇ ਬੱਚੋ ਕਲਾਮੇ ਮੁਕੱਦਸ 'ਚ ਅਸੀਂ ਪੜ੍ਹਦੇ ਹਾਂ ਕਿ ਉਹਨਾਂ ਨੇ ਆਪਣੇ ਜਾਲ ਪਾਣੀ 'ਚ ਸੁੱਟੇ ਅਤੇ ਇੰਤਜ਼ਾਰ ਕਰਨ ਲੱਗੇ ਅਤੇ ਜਿਵੇਂ ਹੀ ਉਹ ਇੰਤਜ਼ਾਰ ਕਰਨ ਲੱਗੇ ਉਹਨਾਂ ਨੇ ਅਚਾਨਕ ਗੌਰ ਕੀਤਾ ਕਿ ਜਾਲ ਪਾਣੀ 'ਚ ਥੱਲੇ ਦੀ ਤਰਫ ਜਾ ਰਹੇ ਨੇ ਉਹਨਾਂ ਨੇ ਇੱਕ ਰੱਸੀ ਨੂੰ ਮਜ਼ਬੂਤੀ ਨਾਲ ਫੜ ਲਿਆ ਪਿਆਰੇ ਬੱਚੋ ਮੱਛੀਆਂ ਦੇ ਨਾਲ ਜਾਲ ਇੰਨਾ ਜ਼ਿਆਦਾ ਭਰ ਗਿਆ ਸੀ ਕਿ ਪਤਰਸ ਅਤੇ ਇੰਦਰਿਆਸ ਕੋਲੋਂ ਪਾਣੀ 'ਚੋਂ ਜਾਲ ਬਾਹਰ ਖਿੱਚਣਾ ਮੁਸ਼ਕਿਲ ਹੋ ਰਿਹਾ ਸੀ ਉਹਨਾਂ ਨੇ ਬਹੁਤ ਕੋਸ਼ਿਸ਼ ਕੀਤੀ ਪਿਆਰੇ ਬੱਚੋ ਅਸੀਂ ਵੇਖਦੇ ਹਾਂ ਕਿ ਮਾਹੀਗੀਰਾਂ ਦੇ ਦਿਲ ਖੁਸ਼ੀ ਅਤੇ ਹੈਰਤ ਨਾਲ ਉਛਲ ਰਹੇ ਸਨ ਉਹਨਾਂ ਨੇ ਦੂਸਰੀ ਕਿਸ਼ਤੀ ਦੇ ਮਾਹੀਗੀਰਾਂ ਨੂੰ ਪੁਕਾਰ ਕੇ ਇਸ਼ਾਰਾ ਕੀਤਾ ਕਿ ਉਹਨਾਂ ਦੀ ਮਦਦ ਕਰਨ ਅਤੇ ਬੱਚੋ ਫਿਰ ਕਲਾਮੀ ਮੁਕੱਦਸ 'ਚ ਅਸੀਂ ਪੜ੍ਹਦੇ ਹਾਂ ਕਿ ਦੋਨੋਂ ਕਿਸ਼ਤੀਆਂ ਇੱਥੋਂ ਤੱਕ ਮੱਛੀਆਂ ਨਾਲ ਭਰ ਗਈਆਂ ਕਿ ਉਹ ਡੁੱਬਣ ਲੱਗੀਆਂ ਆਖਿਰਕਾਰ ਉਹ ਮਾਹੀਗੀਰ ਫਿਰ ਕਿਨਾਰੇ 'ਤੇ ਆ ਖੜ੍ਹੇ ਹੋਏ ਅਤੇ ਹੈਰਾਨ ਹੋ ਗਏ ਕਿ ਇੰਨੇ ਥੋੜ੍ਹੇ ਵਕਤ 'ਚ ਇੰਨਾ ਜ਼ਿਆਦਾ ਸ਼ਿਕਾਰ ਉਹਨਾਂ ਨੇ ਕੀਤਾ ਸੀ ਪਿਆਰੇ ਬੱਚੋ ਪਤਰਸ ਰਸੂਲ ਉਸ ਵੇਲੇ ਯਿਸੂ ਮਸੀਹ ਦੇ ਪੈਰਾਂ 'ਚ ਡਿੱਗ ਗਏ ਅਤੇ ਕਹਿਣ ਲੱਗੇ ਕਿ ਇਹ ਖੁਦਾਵੰਦ ਮੇਰੇ ਕੋਲੋਂ ਚਲਾ ਜਾ ਕਿਉਂਕਿ ਮੈਂ ਗੁਨਹਗਾਰ ਆਦਮੀ ਹਾਂ ਅਤੇ ਬਾਈਬਲ ਮੁਕੱਦਸ 'ਚ ਅਸੀਂ ਪੜ੍ਹਦੇ ਹਾਂ ਕਿ ਯਿਸੂ ਮਸੀਹ ਨੇ ਉਸ ਵੇਲੇ ਆਪਣਾ ਹੱਥ ਪਤਰਸ ਦੇ ਸਿਰ 'ਤੇ ਰੱਖਿਆ ਅਤੇ ਕਹਿਣ ਲੱਗੇ ਕਿ ਖੌਫ ਨਾ ਕਰ ਹੁਣ ਤੋਂ ਤੂੰ ਆਦਮੀਆਂ ਦਾ ਸ਼ਿਕਾਰ ਕਰੇਗਾ ਮੇਰੇ ਪਿੱਛੇ ਚੱਲ ਅਤੇ ਮੈਂ ਤੈਨੂੰ ਆਦਮਗੀਰ ਬਣਾਵਾਂਗਾ ਪਿਆਰੇ ਬੱਚੋ ਖੁਦਾਵੰਦ ਯਿਸੂ ਮਸੀਹ ਨੇ ਪਤਰਸ ਰਸੂਲ ਨੂੰ ਕਿਹਾ ਕਿ ਹੁਣ ਤੈਨੂੰ ਕੌਮਾਂ ਦੇ ਵੱਡੇ ਸਮੁੰਦਰ 'ਚ ਜਾਣਾ ਹੋਏਗਾ ਤਾਂ ਕਿ ਖੁਦਾਵੰਦ ਦੇ ਕਲਾਮ ਨਾਲ ਲੋਕਾਂ ਦਾ ਸ਼ਿਕਾਰ ਕਰਕੇ ਉਹਨਾਂ ਨੂੰ ਬਾਦਸ਼ਾਹੀ 'ਚ ਲਿਆਏ ਅਤੇ ਬਾਈਬਲ ਮੁਕੱਦਸ 'ਚ ਲਿਖਿਆ ਏ ਕਿ ਪਤਰਸ ਅਤੇ ਇੰਦਰਿਆਸ ਯਾਕੂਬ ਅਤੇ ਯੋਹਨਾ ਇਹਨਾਂ ਸਾਰਿਆਂ ਨੇ ਆਪਣੀਆਂ ਕਿਸ਼ਤੀਆਂ ਬੰਨ ਦਿੱਤੀਆਂ ਤੇ ਫਿਰ ਉਹ ਯਿਸੂ ਮਸੀਹ ਦੇ ਪਿੱਛੇ ਚੱਲਣ ਲੱਗੇ। ਉਹਨਾਂ ਨੇ ਆਪਣਾ ਘਰ ਤੇ ਖਾਨਦਾਨ, ਹੱਤਾ ਕਿ ਉਹ ਸਾਰੀਆਂ ਮੱਛੀਆਂ ਵੀ ਜਿਹੜੀਆਂ ਉਹਨਾਂ ਨੇ ਫੜੀਆਂ ਸਨ, ਪਿੱਛੇ ਛੱਡ ਦਿੱਤੀਆਂ। ਇਸ ਦਿਨ ਤੋਂ ਉਹਨਾਂ ਨੇ ਮੱਛੀਆਂ ਫੜਨ ਦਾ ਕੰਮ ਛੱਡ ਦਿੱਤਾ ਤੇ ਯਿਸੂ ਮਸੀਹ ਦੀ ਬੁਲਾਹਟ ਨੂੰ ਕਬੂਲ ਕੀਤਾ। ਸੋ ਬੱਚੋ, ਮੈਂ ਉਮੀਦ ਕਰਨੀ ਆ ਕਿ ਅੱਜ ਦੀ ਬਾਈਬਲ ਕਹਾਣੀ ਤੁਹਾਨੂੰ ਪਸੰਦ ਆਈ ਹੋਏਗੀ ਤੇ ਤੁਸੀਂ ਇਸ ਗੱਲ ਨੂੰ ਸਿੱਖਿਆ ਹੋਏਗਾ ਕਿ ਯਿਸੂ ਮਸੀਹ ਨੇ ਕਿਸ ਤਰ੍ਹਾਂ ਸ਼ਾਗਿਰਦਾਂ ਤੇ ਆਪਣੇ ਇਖਤਿਆਰ ਤੇ ਕੁਵਤ ਨੂੰ ਜ਼ਾਹਿਰ ਕੀਤਾ ਤੇ ਉਹਨਾਂ ਨੂੰ ਇਹ ਦੱਸਿਆ ਕਿ ਉਹਨਾਂ ਨੇ ਹੁਣ ਲੋਕਾਂ 'ਚ ਜਾ ਕੇ ਪਾਕ ਕਲਾਮ ਦੀ ਮੁਨਾਦੀ ਕਰਨੀ ਹੈ ਤੇ ਲੋਕਾਂ ਨੂੰ ਬਾਦਸ਼ਾਹੀ ਦੇ ਲਈ ਤਿਆਰ ਕਰਨਾ ਹੈ। ਸੋ ਬੱਚੋ, ਮੇਰੀ ਇਹ ਦੁਆ ਹੈ ਕਿ ਖੁਦਾਵੰਦ ਖੁਦਾ ਤੁਹਾਡੇ ਨਾਲ ਹੋਣ ਤੇ ਤੁਹਾਨੂੰ ਸਾਰਿਆਂ ਨੂੰ ਵੀ ਇਹ ਤੌਫੀਕ ਦੇਣ ਕਿ ਤੁਸੀਂ ਵੀ ਦੂਸਰਿਆਂ ਨੂੰ ਖੁਦਾਵੰਦ ਦੇ ਪਾਕ ਕਲਾਮ ਦੇ ਬਾਰੇ ਦੱਸੋ, ਤਾਂ ਕਿ ਜਿਹੜੇ ਲੋਕ ਹਜੇ ਤੱਕ ਯਿਸੂ ਮਸੀਹ ਨੂੰ ਨਹੀਂ ਜਾਣਦੇ, ਉਹ ਯਿਸੂ ਮਸੀਹ ਤੇ ਇਮਾਨ ਲਿਆ ਕੇ ਨਜਾਤ ਪਾਣ ਤੇ ਖੁਦਾਵੰਦ ਦੀ ਬਾਦਸ਼ਾਹੀ 'ਚ ਜਾ ਸਕਣ। ਰੋਜ਼ਾਨਾ ਐਡਵੈਂਟਿਸਟ ਵਰਲਡ ਰੇਡੀਓ 24 ਘੰਟੇ ਦਾ ਪ੍ਰੋਗਰਾਮ ਜਨੂਬੀ ਏਸ਼ੀਆ ਦੇ ਲਈ ਪੰਜਾਬੀ, ਉਰਦੂ, ਅੰਗਰੇਜ਼ੀ, ਸਿੰਧੀ ਤੇ ਦੂਜੀਆਂ ਬਹੁਤ ਸਾਰੀਆਂ ਜ਼ੁਬਾਨਾਂ ਵਿੱਚ ਨਸ਼ਰ ਕਰਦਾ ਹੈ। ਸਿਹਤ, ਮਤਵਾਜ਼ਨ ਖੁਰਾਕ, ਤਾਲੀਮ, ਖਾਨਦਾਨੀ ਜ਼ਿੰਦਗੀ ਤੇ ਬਾਈਬਲ ਮੁਕੱਦਸ ਨੂੰ ਸਮਝਣ ਦੇ ਲਈ ਐਡਵੈਂਟਿਸਟ ਵਰਲਡ ਰੇਡੀਓ ਜ਼ਰੂਰ ਸੁਣੋ। ਸਾਮਾਈ, ਬਾਈਬਲ ਮੁਕੱਦਸ ਕੀ ਤਾਲੀਮਾਤ ਕੋ ਮਜ਼ੀਦ ਸਿੱਖਣ ਕੇ ਲਿਏ ਯਾ ਅਗਰ ਆਪਕਾ ਕੋਈ ਸਵਾਲ ਹੋ ਤੋ ਆਪ ਹਮਸੇ ਵਟਸਐਪ ਕੇ ਜ਼ਰੀਏ ਇਸ ਨੰਬਰ ਪਰ ਰਾਬਤਾ ਕਰ ਸਕਤੇ ਹੈਂ। ਹਮਾਰਾ ਵਟਸਐਪ ਨੰਬਰ ਹੈ 0092-310-17-67-96-2। ਨੰਬਰ ਇੱਕ ਵਾਰ ਫਿਰ ਨੋਟ ਕਰ ਲੇ 0092-310-17-67-96-2। ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਸ਼ਰ ਕੀਤਾ ਜਾ ਰਿਹਾ ਹੈ। ਹੁਣ ਵੇਲਾ ਹੈ ਕਿ ਅਸੀਂ ਖੁਦਾ ਦੇ ਪਾਕ ਕਲਾਮ 'ਚੋਂ ਪੈਗਾਮ ਸੁਣੀਏ ਤੇ ਅੱਜ ਤੁਹਾਡੇ ਲਈ ਪੈਗਾਮ ਖੁਦਾ ਦੇ ਖਾਦਮ ਅਜ਼ਮਤ ਇਮੈਨੁਅਲ ਪੇਸ਼ ਕਰਨਗੇ ਤੇ ਆਓ ਆਪਣੇ ਦਿਲਾਂ ਨੂੰ ਤਿਆਰ ਕਰੀਏ ਤੇ ਖੁਦਾ ਦੇ ਕਲਾਮ ਨੂੰ ਸੁਣੀਏ।
ਖੁਦਾਵੰਦ ਯਿਸੂ ਮਸੀਹ ਦੇ ਨਾਂ ਵਿੱਚ ਸਾਰੇ ਸਾਥੀਆਂ ਨੂੰ ਸਲਾਮ। ਸਾਥੀਓ, ਹੁਣ ਵੇਲੇ ਕਿ ਅਸੀਂ ਖੁਦਾ ਦੇ ਕਲਾਮ ਨੂੰ ਸੁਣੀਏ, ਅੱਜ ਅਸੀਂ ਖੁਦਾ ਦੇ ਕਲਾਮ 'ਚੋਂ ਮੁਕਾਸ਼ਵਾ ਦੀ ਕਿਤਾਬ 'ਚੋਂ ਆਖਰੀ ਜ਼ਮਾਨੇ ਦੇ ਵਾਕਿਆਤ ਨੂੰ ਵੇਖਾਂਗੇ। ਇਸ ਗੱਲ ਨੂੰ ਜਾਣਾਂਗੇ ਕਿ ਆਖਰੀ ਜ਼ਮਾਨੇ ਵਿੱਚ ਕਿਹੜੇ ਕਿਹੜੇ ਵਾਕਿਆਤ ਜਾਂ ਕਿ ਕਿਹੜੀਆਂ ਕਿਹੜੀਆਂ ਗੱਲਾਂ ਹੋਣਗੀਆਂ। ਮਸੀਹ ਵਿੱਚ ਮੇਰੇ ਸਾਥੀਓ, ਕੁਝ ਸਾਲ ਪਹਿਲਾਂ ਕੋਲੰਬੀਆ ਨੇ ਖਲਾ ਵਿੱਚ, ਯਾਨੀ ਕਿ ਆਸਮਾਨ ਵੱਲ, ਇੱਕ ਖਲਾਈ ਸ਼ੈਟਲ ਘੱਲੀ, ਜਿਹਨੂੰ ਅਸੀਂ ਰਾਕੇਟ ਵੀ ਕਹਿੰਦੇ ਹਾਂ, ਤੇ ਦੱਸਿਆ ਜਾਂਦਾ ਕਿ ਜਿਹੜੇ ਖਲਾਬਾਜ਼ ਸਨ, ਜਿਹੜੇ ਕਿ ਉਹਦੇ ਵਿੱਚ ਸਫ਼ਰ ਕਰਦੇ ਪਏ ਸਨ, ਉਹ ਉਸ ਵੇਲੇ ਖੁਸ਼ ਤੇ ਹੈ ਸਨ, ਪਰ ਇਹਦੇ ਨਾਲ ਨਾਲ ਪਰੇਸ਼ਾਨ ਵੀ ਸਨ, ਕਿਉਂਕਿ ਉਹਨਾਂ ਨੂੰ ਨਹੀਂ ਪਤਾ ਸੀ ਕਿ ਜਿਹੜਾ ਸਫ਼ਰ ਉਹ ਆਸਮਾਨ ਵੱਲ ਕਰਨ ਵਾਲੇ ਨੇ, ਕਿਧਰੇ ਉਹ ਸਫ਼ਰ ਉਹਨਾਂ ਦਾ ਆਖਰੀ ਸਫ਼ਰ ਨਾ ਹੋਏ। ਸਾਥੀਓ, ਇਸੇ ਤਰ੍ਹਾਂ ਯਾਦ ਰੱਖੋ, ਮੇਰਾ ਤੇ ਤੁਹਾਡਾ ਸਫ਼ਰ ਵੀ ਆਸਮਾਨ ਵਾਲੇ, ਤੇ ਇਸ ਸਫ਼ਰ ਵਿੱਚ ਸਾਨੂੰ ਪਰੇਸ਼ਾਨ ਹੋਣ ਦੀ ਲੋੜ ਨਹੀਂ ਹੈ, ਕਿਉਂਕਿ ਇਹ ਸਫ਼ਰ ਨਾ ਸਿਰਫ ਅੱਛਾ ਹੈ ਬਲਕਿ ਇਹਦਾ ਇਖਤਤਾਮ ਵੀ ਬੜਾ ਹੀ ਅੱਛਾ ਹੈ। ਸਾਡਾ ਕਮਾਂਡਰ, ਕੈਪਟਨ, ਸਾਡਾ ਹੀਰੋ ਸਾਨੂੰ ਆਸਮਾਨ ਤੇ ਲੈ ਕੇ ਜਾਣ ਦੇ ਲਈ ਇਸ ਦੁਨੀਆਂ ਵਿੱਚ ਆਉਂਦੀ ਹੈ। ਤੇ ਯਾਦ ਰੱਖੋ, ਜਦੋਂ ਅਸੀਂ ਆਪਣੇ ਨਜਾਤ ਦੇਹਿੰਦਾ ਖੁਦਾਵੰਦ ਯਿਸੂ ਮਸੀਹ ਦੇ ਨਾਲ ਆਸਮਾਨ ਵੱਲ ਜਾਵਾਂਗੇ, ਆਸਮਾਨ ਤੇ ਜਾਵਾਂਗੇ, ਉਸ ਵੇਲੇ ਅਸੀਂ ਸਿਆਰੀਆਂ ਤੋਂ ਹੁੰਦੇ ਹੋਇਆਂ ਜਾਵਾਂਗੇ ਤੇ ਖੁਦਾ ਦੀ ਹਮਦ ਕਰਦੇ ਹੋਇਆਂ ਖੁਦਾ ਦੀ ਬਾਦਸ਼ਾਹੀ ਵਿੱਚ ਦਾਖਲ ਹੋਵਾਂਗੇ। ਸੋ ਖੁਦਾਵੰਦ ਖੁਦਾ ਆਪਣੇ ਕਲਾਮ ਵਿੱਚ ਆਉਣ ਵਾਲੇ ਵਾਕਿਆਤ ਨੂੰ ਬਿਆਨ ਕਰਦਾ ਹੈ। ਮੁਕਾਸ਼ਵਾ ਦੀ ਕਿਤਾਬ ਵਿੱਚ ਉਹ ਮੁਸਤਕਬਿਲ ਨੂੰ ਬਿਆਨ ਕਰਦਾ ਹੈ। ਮੁਕਾਸ਼ਵਾ ਦੀ ਕਿਤਾਬ ਸਾਨੂੰ ਮਸੀਹ ਯਿਸੂ ਦੀ ਦੂਜੀ ਆਮਦ ਦੇ ਬਾਰੇ ਦੱਸਦੀ ਹੈ। ਯਾਦ ਰੱਖੋ, ਇਹ ਪੈਗਾਮ ਬਾਈਬਲ ਮੁਕੱਦਸ ਵਿੱਚ ਹੈ, ਤੇ ਅਗਰ ਇਹ ਪੈਗਾਮ ਬਾਈਬਲ ਮੁਕੱਦਸ ਵਿੱਚ ਹੈ ਤੇ ਫਿਰ ਮੈਂ ਇਹਦਾ ਯਕੀਨ ਕਰ ਸਕਦਾ ਵਾਂ, ਤੇ ਅਗਰ ਇਹ ਬਾਈਬਲ ਮੁਕੱਦਸ ਵਿੱਚ ਪੈਗਾਮ ਨਹੀਂ ਹੈ ਤੇ ਫਿਰ ਇਹ ਮੇਰੇ ਲਈ ਨਹੀਂ ਹੈ। ਸਾਥੀਓ, ਤੁਸੀਂ ਵੀ ਇਹ ਗੱਲ ਕਹਿ ਸਕਦੇ ਹੋ ਕਿ ਅੱਜ ਦਾ ਇਹ ਕਲਾਮ ਅਗਰ ਬਾਈਬਲ ਮੁਕੱਦਸ ਵਿੱਚ ਹੈ ਤੇ ਫਿਰ ਮੇਰੇ ਲਈ ਹੈ, ਅਗਰ ਇਹ ਬਾਈਬਲ ਮੁਕੱਦਸ ਵਿੱਚ ਨਹੀਂ ਹੈ ਤੇ ਫਿਰ ਮੇਰੇ ਲਈ ਵੀ ਨਹੀਂ। ਆਓ ਅਸੀਂ ਮੁਕਾਸ਼ਵਾ ਦੀ ਕਿਤਾਬ 'ਚੋਂ ਇਸ ਗੱਲ ਨੂੰ ਵੇਖੀਏ ਕਿ ਮੁਕਾਸ਼ਵਾ ਦੀ ਕਿਤਾਬ ਆਉਣ ਵਾਲੇ ਹਾਲਾਤ ਦੇ ਬਾਰੇ ਸਾਨੂੰ ਕੀ ਦੱਸਦੀ। ਸੋ ਸਭ ਤੋਂ ਪਹਿਲਾਂ ਇਸ ਗੱਲ ਨੂੰ ਯਾਦ ਰੱਖੋ, ਮੁਕਾਸ਼ਵਾ ਦੀ ਕਿਤਾਬ ਮਸੀਹ ਯਸੂ ਨੂੰ ਬਿਆਨ ਕਰਦੀ, ਮਸੀਹ ਯਸੂ ਨੂੰ ਸਾਡੇ ਸਾਹਮਣੇ ਪੇਸ਼ ਕਰਦੀ। ਮੁਕਾਸ਼ਵਾ ਦੀ ਕਿਤਾਬ ਵਿੱਚ ਜਿਹੜਾ ਮਰਕਜ਼ੀ ਪੈਗਾਮ ਹੈ ਉਹ ਮਸੀਹ ਯਸੂ ਹੈ। ਮੁਕਾਸ਼ਵਾ ਦੀ ਕਿਤਾਬ ਦੇ 14ਵੇਂ ਬਾਬ ਦੀ 14ਵੀਂ ਆਇਤ ਵਿੱਚ ਲਿਖਿਆ ਹੋਇਆ ਹੈ ਕਿ ਫਿਰ ਮੈਂ ਕੀ ਵੇਖਣਾ ਵਾਂ ਕਿ ਇੱਕ ਸਫੇਦ ਬੱਦਲ ਏ ਤੇ ਉਸ ਬੱਦਲ ਤੇ ਆਦਮਜ਼ਾਦ ਵਾਂਗੂ ਕੋਈ ਬੈਠਾ ਹੋਇਆ ਹੈ ਜਿਹਦੇ ਸਿਰ ਤੇ ਸੋਨੇ ਦਾ ਤਾਜ ਤੇ ਹੱਥ ਵਿੱਚ ਤੇਜ਼ ਦਰਾਂਤੀ ਹੈ। ਮਸੀਹ ਵਿੱਚ ਮੇਰੇ ਸਾਥੀਓ, ਯਿਸੂ ਮਸੀਹ ਦੀ ਪਹਿਲੀ ਆਮਦ ਬੜੀ ਖਾਮੋਸ਼ੀ ਨਾਲ ਹੋਈ ਸੀ। ਯਿਸੂ ਮਸੀਹ ਬੈਤਲਹਮ ਵਿੱਚ ਪੈਦਾ ਹੋਏ ਤੇ ਚਰਨੀ ਵਿੱਚ ਪੈਦਾ ਹੋਣ ਵਾਲਾ ਇਹ ਬੱਚਾ ਖਾਮੋਸ਼ੀ ਦੇ ਨਾਲ ਇਸ ਦੁਨੀਆਂ ਵਿੱਚ ਆਇਆ, ਕਿਸੇ ਨੂੰ ਨਾ ਪਤਾ ਚੱਲਿਆ। ਜਦੋਂ ਮਜੂਸੀ ਯਰੂਸ਼ਲਮ ਵਿੱਚ ਇਹ ਕਹਿੰਦੇ ਹੋਏ ਆਏ ਕਿ ਯਹੂਦੀਆਂ ਦਾ ਬਾਦਸ਼ਾਹ ਜਿਹੜਾ ਪੈਦਾ ਹੋਇਆ ਹੈ ਉਹ ਕਿੱਥੇ ਵੇ, ਅਸੀਂ ਵੇਖਦੇ ਕਿ ਲੋਕ ਹੈਰਾਨ ਸਨ ਕਿ ਕਿਵੇਂ ਹੋ ਸਕਦਾ ਹੈ। ਪਰ ਸਾਥੀਓ, ਯਾਦ ਰੱਖੋ, ਹੁਣ ਜਿਹੜੀ ਕਿ ਇਸ ਮਸੀਹ ਦੀ ਦੂਜੀ ਆਮਦ ਏ ਉਹ ਖਾਮੋਸ਼ੀ ਨਾਲ ਨਹੀਂ ਹੋਏਗੀ ਬਲਕਿ ਬੜੇ ਜਲਾਲ ਤੇ ਬੜੀ ਕੁਦਰਤ ਨਾਲ ਹੋਏਗੀ। ਬਾਈਬਲ ਮੁਕੱਦਸ ਇਹ ਗੱਲ ਬਿਆਨ ਕਰਦੀ ਏ ਕਿ ਇਸ ਮਸੀਹ ਹਜ਼ਾਰੋਂ ਹਜ਼ਾਰ ਫਰਿਸ਼ਤਿਆਂ ਦੇ ਨਾਲ ਇਸ ਦੁਨੀਆਂ ਵਿੱਚ ਆਏਗਾ ਤੇ ਆਪਣੇ ਲੋਕਾਂ ਨੂੰ ਆਪਣੇ ਨਾਲ ਲੈ ਜਾਏਗਾ। ਮੁਕਾਸ਼ਵਾ ਦੀ ਕਿਤਾਬ ਦੇ 19ਵੇਂ ਬਾਬ ਦੀ 11ਵੀਂ ਆਇਤ ਵਿੱਚ ਲਿਖਿਆ ਹੋਇਆ ਹੈ ਕਿ ਫਿਰ ਮੈਂ ਆਸਮਾਨ ਨੂੰ ਖੁੱਲਿਆ ਹੋਇਆ ਵੇਖਣਾ ਵਾਂ ਤੇ ਕੀ ਮੈਂ ਵੇਖਣਾ ਵਾਂ ਕਿ ਇੱਕ ਸਫੇਦ ਘੋੜਾ ਹੈ ਤੇ ਉਹਦੇ ਤੇ ਕੋਈ ਸਵਾਰ ਹੈ ਜਿਹੜਾ ਕਿ ਸੱਚਾ ਤੇ ਬਰਹੱਕ ਕੇ ਉਹ ਰਾਸਤੇ ਨਾਲ ਇਨਸਾਫ਼ ਤੇ ਲੜਾਈ ਕਰਦਾ ਹੈ। ਆਸਮਾਨ ਦੀਆਂ ਫੌਜਾਂ ਸਫੇਦ ਘੋੜੇ ਤੇ ਸਵਾਰ ਨੇ ਤੇ ਚਿੱਟੇ ਤੇ ਸਾਫ਼ ਕੱਪੜੇ ਉਹਨਾਂ ਨੇ ਪਾਏ ਹੋਏ ਨੇ। ਸੋ ਮਸੀਹ ਵਿੱਚ ਮੇਰੇ ਸਾਥੀਓ, ਇਹ ਸਫੇਦ ਘੋੜੇ ਯਾਨੀ ਕਿ ਚਿੱਟੇ ਘੋੜੇ ਪਾਕੀਜ਼ਗੀ ਦੀ ਅਲਾਮਤ ਨੇ ਤੇ ਸਿਰ ਤੇ ਜਿਹੜਾ ਤਾਜ ਹੈ ਸੋਨੇ ਦਾ ਹੈ ਉਹ ਫਤਿਹ ਦੀ ਅਲਾਮਤ ਹੈ। ਇਹਦਾ ਮਤਲਬ ਇਹ ਵੇ ਕਿ ਬਾਦਸ਼ਾਹਾਂ ਦਾ ਬਾਦਸ਼ਾਹ, ਸ਼ਹਿਨਸ਼ਾਹਾਂ ਦਾ ਸ਼ਹਿਨਸ਼ਾਹ, ਹਜ਼ਾਰੋਂ ਹਜ਼ਾਰ ਫਰਿਸ਼ਤਿਆਂ ਨਾਲ ਬੜੇ ਜਲਾਲ ਤੇ ਬੜੀ ਕੁਦਰਤ ਨਾਲ ਆਉਣ ਵਾਲਾ ਹੈ। ਮਸੀਹ ਵਿੱਚ ਮੇਰੇ ਸਾਥੀਓ, ਇਸ ਮਸੀਹ ਜਦੋਂ ਆਏਗਾ ਫਿਰ ਜਿਹੜੀ ਅਜ਼ੀਮ ਕਸ਼ਮਕਸ਼ ਹੈ, ਅੱਛਾਈ ਤੇ ਬੁਰਾਈ ਦੇ ਦਰਮਿਆਨ ਜਿਹੜੀ ਜੰਗ ਹੈ ਉਹ ਹਮੇਸ਼ਾ ਹਮੇਸ਼ਾ ਦੇ ਲਈ ਖਤਮ ਹੋ ਜਾਏਗੀ, ਗੁਨਾਹ ਦਾ ਖਾਤਮਾ ਹੋ ਜਾਏਗਾ। ਮੁਕਾਸ਼ਵਾ ਦੀ ਕਿਤਾਬ ਦੇ 11ਵੇਂ ਬਾਬ ਦੀ 15ਵੀਂ ਆਇਤ ਵਿੱਚ ਲਿਖਿਆ ਹੋਇਆ ਹੈ ਕਿ ਕੋਮਾ ਨੂੰ ਮਾਰਨ ਦੇ ਲਈ ਉਹਦੇ ਮੂੰਹ ਤੋਂ ਇੱਕ ਤੇਜ਼ ਤਲਵਾਰ ਨਿਕਲਦੀ ਏ ਤੇ ਉਹ ਲੋਹੇ ਦੇ ਆਸੇ ਤੇ ਉਹਨਾਂ ਤੇ ਹਕੂਮਤ ਕਰੇਗਾ ਤੇ ਕਾਦਰੇ ਮੁਤਲੀ ਖੁਦਾ ਸਖ਼ਤ ਗਜ਼ਬਨਾਕ ਮੈਂ ਦੇ ਹੌਜ਼ ਵਿੱਚ ਅੰਗੂਰ ਰੋਂਦੇਗਾ। ਸੋ ਮਸੀਹ ਵਿੱਚ ਮੇਰੇ ਸਾਥੀਓ, ਯਿਸੂ ਮਸੀਹ ਕਿਉਂ ਵਾਪਸ ਆਉਂਦੇ ਨੇ, ਉਹਨਾਂ ਦੀ ਦੂਜੀ ਆਮਦ ਕਿਉਂ ਹੋਏਗੀ, ਕਿਵੇਂ ਉਹ ਇਸ ਦੁਨੀਆਂ ਵਿੱਚ ਆਉਣਗੇ ਤੇ ਕੀ ਅਸੀਂ ਉਹਦੀ ਆਮਦ ਦੇ ਲਈ ਤਿਆਰ ਹਾਂ, ਇਹ ਉਹ ਸਵਾਲ ਨੇ ਜਿਹੜੇ ਕਿ ਸਾਡੇ ਜ਼ਿਹਨਾਂ ਵਿੱਚ ਸਾਡੇ ਦਿਲਾਂ ਵਿੱਚ ਪਏ ਜਾਂਦੇ ਨੇ। ਸ਼ਾਗਿਰਦਾਂ ਨੇ ਵੀ ਯਿਸੂ ਮਸੀਹ ਕੋਲੋਂ ਪੁੱਛਿਆ ਸੀ ਕਿ ਤੇਰੇ ਆਉਣ ਤੇ ਦੁਨੀਆਂ ਦੇ ਆਖਿਰ ਹੁੰਦਾ ਨਿਸ਼ਾਨ ਕੀ ਹੋਏਗਾ। ਯਿਸੂ ਮਸੀਹ ਨੇ ਉਹਨਾਂ ਨੂੰ ਜਵਾਬ ਦਿੱਤਾ ਕਿ ਅਗਰ ਲੋਕ ਤੁਹਾਨੂੰ ਕਹਿਣ ਕਿ ਵੇਖੋ ਉਹ ਇੱਥੇ ਵੇ ਜਾਂ ਉੱਥੇ ਵੇ ਤੇ ਤੁਸੀਂ ਨਾ ਜਾਇਆ ਜੇ, ਨਾ ਉਹਨਾਂ ਦੇ ਪਿੱਛੇ ਟੁਰਿਆ ਜੇ। ਸੋ ਮਸੀਹ ਵਿੱਚ ਮੇਰੇ ਸਾਥੀਓ, ਯਾਦ ਰੱਖੋ, ਯਿਸੂ ਮਸੀਹ ਨੇ ਆਸਮਾਨ ਤੋਂ ਆਉਣਾ ਹੈ ਨਾ ਕਿ ਜ਼ਮੀਨ ਤੋਂ। ਸੋ ਇਸ ਲਈ ਅਗਰ ਕੋਈ ਕਹੇ ਕਿ ਵੇਖੋ ਉਹ ਫਲਾਂ ਮੁਲਕ ਵਿੱਚ ਆ ਗਿਆ, ਫਲਾਂ ਸ਼ਹਿਰ ਵਿੱਚ ਆ ਗਿਆ, ਅਸਾਂ ਉਹਨਾਂ ਦਾ ਇਤਬਾਰ ਉਹਨਾਂ ਦਾ ਯਕੀਨ ਨਹੀਂ ਕਰਨਾ ਕਿਉਂਕਿ ਯਿਸੂ ਮਸੀਹ ਨੇ ਤੇ ਆਸਮਾਨ ਤੋਂ ਆਉਣਾ ਹੈ ਤੇ ਜਦੋਂ ਉਹ ਆਸਮਾਨ ਤੋਂ ਆਏਗਾ ਹਰ ਇੱਕ ਅੱਖ ਉਹਨੂੰ ਵੇਖੇਗੀ, ਉਹ ਬੜੇ ਜਲਾਲ ਤੇ ਬੜੀ ਕੁਦਰਤ ਦੇ ਨਾਲ ਆਏਗਾ। ਜਿਵੇਂ ਸ਼ਾਗਿਰਦਾਂ ਨੇ ਮਸੀਹ ਯਿਸੂ ਨੂੰ ਜ਼ਿੰਦਾ ਆਸਮਾਨ ਤੇ ਜਾਂਦੇ ਹੋਇਆਂ ਵੇਖਿਆ ਸੀ, ਇਸੇ ਤਰ੍ਹਾਂ ਲੋਕੀ ਉਹਨੂੰ ਆਸਮਾਨ ਤੋਂ ਆਉਂਦੇ ਹੋਇਆਂ ਵੇਖਣਗੇ। ਲੂਕਾ ਦੀ ਅੰਜੀਲ ਦੇ 17ਵੇਂ ਬਾਬ ਦੀ 24ਵੀਂ ਆਇਤ ਵਿੱਚ ਲਿਖਿਆ ਹੋਇਆ ਹੈ ਕਿ ਜਿਵੇਂ ਬਿਜਲੀ ਆਸਮਾਨ ਤੋਂ ਵਿਖਾਈ ਦਿੰਦੀ ਏ, ਐਵੇਂ ਹੀ ਇਬਨੇ ਆਦਮ ਆਪਣੇ ਜਲਾਲ ਦੇ ਦਿਨ ਵਿੱਚ ਜ਼ਾਹਿਰ ਹੋਏਗਾ। ਸੋ ਯਿਸੂ ਮਸੀਹ ਦੀ ਜਿਹੜੀ ਆਮਦ ਏ ਉਹ ਖੁਫੀਆ ਨਹੀਂ ਹੈ, ਉਹ ਅਚਾਨਕ ਨਹੀਂ ਹੈ। ਯਿਸੂ ਮਸੀਹ ਜਲਾਲ ਤੇ ਕੁਦਰਤ ਦੇ ਨਾਲ ਆਏਗਾ। ਸੋ ਯਿਸੂ ਮਸੀਹ ਆਸਮਾਨ ਤੋਂ ਥੱਲੇ ਆਏਗਾ, ਨਾ ਕਿ ਉਹ ਜ਼ਮੀਨ ਤੋਂ ਉੱਤੇ ਜਾਏਗਾ। ਮਸੀਹ ਵਿੱਚ ਮੇਰੇ ਸਾਥੀਓ, ਸ਼ੈਤਾਨ ਲੋਕਾਂ ਨੂੰ ਧੋਖਾ ਦੇਣ ਦੀ ਕੋਸ਼ਿਸ਼ ਕਰਦਾ ਹੈ, ਉਹ ਲੋਕਾਂ ਨੂੰ ਗੁੰਮਰਾਹ ਕਰਾਉਂਦੇ ਹੈ। ਸੋ ਯਾਦ ਰੱਖੋ, ਯਿਸੂ ਮਸੀਹ ਦੀ ਜਿਹੜੀ ਆਮਦ ਏ ਉਹ ਹਕੀਕੀ ਏ, ਯਾਨੀ ਕਿ ਸੱਚਮੁੱਚ ਹੋਏਗੀ, ਉਹ ਵੇਖੀ ਜਾ ਸਕੇਗੀ। ਅਮਾਲ ਦੀ ਕਿਤਾਬ ਦੇ ਪਹਿਲੇ ਬਾਬ ਦੀ 11ਵੀਂ ਆਇਤ ਵਿੱਚ ਲਿਖਿਆ ਹੋਇਆ ਹੈ, ਫਰਿਸ਼ਤਿਆਂ ਨੇ ਗਲੀਲੀ ਮਰਦਾਂ ਨੂੰ ਕਿਹਾ ਕਿ ਤੁਸੀਂ ਕਿਉਂ ਖਲੋਤੇ ਆਸਮਾਨ ਵੱਲ ਵੇਖਦੇ ਹੋ, ਇਹ ਯਿਸੂ ਜਿਹੜਾ ਤੁਹਾਡੇ ਕੋਲੋਂ ਆਸਮਾਨ ਤੇ ਉਠਾਇਆ ਗਿਆ ਹੈ ਇਸੇ ਤਰ੍ਹਾਂ ਫਿਰ ਆਏਗਾ ਜਿਵੇਂ ਤੁਸੀਂ ਉਹਨੂੰ ਆਸਮਾਨ ਤੇ ਜਾਂਦੇ ਹੋਏ ਵੇਖਿਆ ਹੈ। ਸੋ ਮਸੀਹ ਵਿੱਚ ਮੇਰੇ ਸਾਥੀਓ, ਯਿਸੂ ਮਸੀਹ ਹਕੀਕੀ ਤੌਰ ਨਾਲ ਆਸਮਾਨ ਤੋਂ ਇਸ ਦੁਨੀਆਂ ਵਿੱਚ ਆਏਗਾ, ਉਹਦੀ ਆਮਦ ਜ਼ਾਹਿਰ ਹੋਏਗੀ, ਉਹਦੀ ਆਮਦ ਨੂੰ ਵੇਖਿਆ ਜਾ ਸਕੇਗਾ। ਮੁਕਾਸ਼ਵਾ ਦੀ ਕਿਤਾਬ ਦੇ ਪਹਿਲੇ ਬਾਬ ਦੀ 7ਵੀਂ ਆਇਤ ਵਿੱਚ ਲਿਖਿਆ ਹੋਇਆ ਹੈ ਕਿ ਵੇਖ ਉਹ ਬਦਲਾਂ ਦੇ ਨਾਲ ਆਉਂਦੇ ਹੈ ਤੇ ਹਰ ਇੱਕ ਅੱਖ ਨੂੰ ਵੇਖੇਗੀ। ਔਰ ਫਿਰ ਅਸੀਂ ਵੇਖਣਾ ਕਿ ਯਿਸੂ ਮਸੀਹ ਦੀ ਜਿਹੜੀ ਆਮਦ ਏ ਉਹ ਸੁਣੀ ਜਾ ਸਕੇਗੀ, ਯਾਨੀ ਕਿ ਉਸ ਵੇਲੇ ਨਰਸਿੰਘਾ ਜਿਹੜਾ ਫੂਕਿਆ ਜਾਏਗਾ, ਫਰਿਸ਼ਤਿਆਂ ਦੀ ਜਿਹੜੀ ਆਵਾਜ਼ ਹੋਏਗੀ ਉਹ ਸਾਨੂੰ ਸੁਣਾਈ ਦੇਗੀ। ਪੌਲੁਸ ਰਸੂਲ ਦਾ ਪਹਿਲਾ ਖਤ ਥਸਲੀਕੀਓ ਦੇ ਨਾਮ ਵਿੱਚ 4ਵੇਂ ਬਾਬ ਦੀ 16ਵੀਂ ਆਇਤ ਵਿੱਚ ਲਿਖਿਆ ਹੈ, ਕਿਉਂਕਿ ਖੁਦਾਵੰਦ ਖੁਦ ਆਸਮਾਨ ਤੋਂ ਲਲਕਾਰ ਤੇ ਮੁਕਰਬ ਫਰਿਸ਼ਤੇ ਦੀ ਆਵਾਜ਼ ਤੇ ਖੁਦਾ ਦੇ ਨਰਸਿੰਘੇ ਦੇ ਨਾਲ ਉਤਰ ਆਏਗਾ ਤੇ ਪਹਿਲੋਂ ਤੇ ਉਹ ਜਿਹੜੇ ਮਸੀਹ ਵਿੱਚ ਮੂਵੇ ਨੇ ਜੀ ਉੱਠਾਂਗੇ। ਸੋ ਮਸੀਹ ਵਿੱਚ ਮੇਰੇ ਸਾਥੀਓ, ਇਸ ਮਸੀਹ ਫਤਿਹ ਦੇ ਨਾਲ ਇਸ ਦੁਨੀਆਂ ਵਿੱਚ ਦਾਖਲ ਹੋਏਗਾ, ਖੁਦਾ ਦੇ ਫਰਿਸ਼ਤਿਆਂ ਦੀ ਆਵਾਜ਼ ਨਾਲ ਮਸੀਹ ਯਿਸੂ ਇਸ ਦੁਨੀਆਂ ਵਿੱਚ ਆ ਜਾਏਗਾ ਤੇ ਪਹਿਲੂ ਤੇ ਉਹ ਜਿਹੜੇ ਮਸੀਹ ਵਿੱਚ ਮੂਵੇ ਨੇ ਜੀ ਉੱਠਣਗੇ, ਫਿਰ ਬਾਕੀ ਜਿਹੜੇ ਕਿ ਅਸੀਂ ਜ਼ਿੰਦਾ ਹੋਵਾਂਗੇ ਉਹਨਾਂ ਦੇ ਨਾਲ ਬਦਲਾਂ ਤੇ ਉਠਾਏ ਜਾਵਾਂਗੇ ਤਾਂ ਕਿ ਹਵਾ ਵਿੱਚ ਖੁਦਾਮ ਦਾ ਇਸਤਕਬਾਲ ਕਰੀਏ, ਇਸ ਤਰ੍ਹਾਂ ਹਮੇਸ਼ਾ ਖੁਦਾਮ ਦੇ ਨਾਲ ਰਵਾਂਗੇ। ਸੋ ਮੇਰੇ ਸਾਥੀਓ, ਪਾਕ ਕਲਾਮ ਸਾਨੂੰ ਇਸ ਗੱਲ ਦੀ ਤਾਲੀਮ ਦਿੰਦਾ ਹੈ ਕਿ ਅਸੀਂ ਉਹਦੇ ਨਾਲ ਬਦਲਾਂ ਤੇ ਉਠਾਏ ਜਾਵਾਂਗੇ, ਹਵਾ ਵਿੱਚ ਉੱਡਦਾ ਉੱਡ ਕੇ ਇਸਤਕਬਾਲ ਕਰਾਂਗੇ। ਸੋ ਇਸ ਲਈ ਇੱਕ ਵਾਰ ਫਿਰ ਮੈਂ ਤੁਹਾਨੂੰ ਇਹ ਗੱਲ ਕਹਿਣਾ ਚਾਹੁੰਦਾ ਵਾਂ ਕਿ ਅਗਰ ਕੋਈ ਤੁਹਾਨੂੰ ਇਹ ਕਹੇ ਕਿ ਵੇਖੋ ਉਹ ਬਿਆਬਾਨ ਵਿੱਚ ਤੁਸੀਂ ਬਾਹਰ ਨਹੀਂ ਜਾਣਾ, ਜਾਂ ਕੋਈ ਕਹੇ ਕਿ ਵੇਖੋ ਕੋਠਿਆਂ ਤੇ ਵੇ, ਤੇ ਤੁਸੀਂ ਯਕੀਨ ਨਾ ਕਰਿਆ ਜੀ। ਮਤੀ ਦੀ ਅੰਜੀਲ ਦੇ 24 ਬਾਬ ਦੀ 26ਵੀਂ ਆਇਤ ਵਿੱਚ ਅਸੀਂ ਇਹ ਕਲਾਮ ਪਾਉਂਦੇ ਹਾਂ। ਸੋ ਮਸੀਹ ਯਸੂ ਦੀ ਜਿਹੜੀ ਆਮਦ ਹੈ ਉਹ ਜਲਾਲੀ ਆਮਦ ਹੈ, ਬੜੇ ਜਲਾਲ ਤੇ ਬੜੀ ਕੁਦਰਤ ਨਾਲ ਆਏਗਾ। ਯਸੂ ਮਸੀਹ ਆਪਣੀ ਦੂਜੀ ਆਮਦ ਤੇ ਸਭ ਤੋਂ ਪਹਿਲਾਂ ਰਾਸਤਬਾਜ਼ ਮੁਰਦਿਆਂ ਨੂੰ ਜ਼ਿੰਦਾ ਕਰੇਗਾ। ਯਸੂ ਮਸੀਹ ਜਦੋਂ ਇਸ ਦੁਨੀਆਂ ਵਿੱਚ ਆਵੇਗਾ, ਬਦਕਾਰ ਗੁਨਾਹਗਾਰ ਸਰੀਰ ਉਹਦੀ ਆਮਦ ਦੀ ਤਜੱਲੀ ਨਾਲ ਹਲਾਕ ਹੋ ਜਾਣਗੇ। ਮਤੀ ਦੀ ਅੰਜੀਲ ਦੇ 24 ਬਾਬ ਦੀ 30 ਆਇਤ ਵਿੱਚ ਲਿਖਿਆ ਹੈ, ਉਸ ਵੇਲੇ ਇਬਨ ਆਦਮ ਦਾ ਨਿਸ਼ਾਨਾ ਆਸਮਾਨ ਤੋਂ ਵਿਖਾਈ ਦੇਵੇਗਾ ਤੇ ਉਸ ਵੇਲੇ ਜ਼ਮੀਨ ਦੀਆਂ ਸਾਰੀਆਂ ਕੌਮਾਂ ਛਾਤੀ ਪਿੱਟਣਗੀਆਂ। ਮੁਕਾਸ਼ਵਦ ਕਿਤਾਬ ਦੇ ਪਹਿਲੇ ਬਾਬ ਦੇ 7ਵੀਂ ਆਇਤ ਵਿੱਚ ਲਿਖਿਆ ਹੈ ਕਿ ਹਰ ਇੱਕ ਅੱਖ ਨੂੰ ਵੇਖੇਗੀ। ਅਸੀਂ ਯਸੂ ਬੜੀ ਕੁਦਰਤ ਤੇ ਜਲਾਲ ਦੇ ਨਾਲ ਆਸਮਾਨ ਦੇ ਬੱਦਲਾਂ ਤੇ ਆਣਗੇ ਤੇ ਲੋਕ ਨੂੰ ਵੇਖਣਗੇ। ਸੋ ਮਸੀਹ ਯਸੂ ਦੀ ਜਿਹੜੀ ਆਮਦ ਹੈ, ਦੂਜੀ ਆਮਦ, ਉਹ ਬੜੀ ਸ਼ਾਨਦਾਰ ਹੈ। ਉਸ ਦਿਨ ਖੁਸ਼ੀ ਦਾ ਸਮਾਂ ਹੋਏਗਾ। ਉਸ ਦਿਨ ਰਾਸਤਬਾਜ਼ ਲੋਕ ਮਸੀਹ ਯਸੂ ਦੇ ਜਲਾਲ ਨਾਲ ਮਾਮੂਰ ਹੋ ਜਾਣਗੇ। ਗੈਰ ਫਾਨੀ ਹਾਲਤ ਵਿੱਚ ਜਿਹੜੇ ਮੁਰਦੇ ਨੇ ਉਹ ਜੀ ਉੱਠਣਗੇ। ਅਸੀਂ ਬਦਲ ਜਾਵਾਂਗੇ, ਅਸੀਂ ਉਹਦਾ ਜਲਾਲ ਪਾਵਾਂਗੇ, ਉਹਦੀ ਕੁਦਰਤ ਨੂੰ ਪਾਵਾਂਗੇ। ਅਸੀਂ ਮਸੀਹ ਯਸੂ ਦਾ ਹਵਾ ਵਿੱਚ ਉੱਡ ਕੇ ਇਸਤਕਬਾਲ ਕਰਾਂਗੇ। ਅਸੀਂ ਮਸੀਹ ਯਸੂ ਨੂੰ ਆਪਣੀ ਅੱਖਾਂ ਦੇ ਨਾਲ ਵੇਖਾਂਗੇ, ਜਲਾਲੀ ਬਦਨ ਪਾਵਾਂਗੇ। ਅਸੀਂ ਹਮਦ ਕਰਦੇ ਹੋਇਆਂ ਮਸੀਹ ਯਸੂ ਦੀ ਤਾਰੀਫ਼ ਤਮਜੀਦ ਕਰਾਂਗੇ। ਮੁਕਾਸ਼ਵਾ ਦੀ ਕਿਤਾਬ ਦੇ 15ਵੇਂ ਬਾਬ ਦੀ 3ਜੀ ਆਇਤ ਵਿੱਚ ਲਿਖਿਆ ਹੈ ਕਿ ਉਹ ਖੁਦਾ ਦੇ ਬੰਦਾ ਮੂਸਾ ਦਾ ਗੀਤ ਤੇ ਬਰੇ ਦਾ ਗੀਤ ਗਾ ਗਾ ਕੇ ਕਹਿਣਗੇ, ਐ ਖੁਦਾਮਦ ਖੁਦਾ, ਕਾਦਰ ਮੁਤਲਿਕ, ਤੇਰੇ ਕੰਮ ਵੱਡੇ ਤੇ ਅਜੀਬ ਨੇ, ਐ ਅਜ਼ਲੀ ਬਾਦਸ਼ਾਹ, ਤੇਰੀ ਰਾਵਾਂ ਰਾਸਤ ਤੇ ਦਰੁਸਤ ਨੇ। ਮਸੀਹ ਵਿੱਚ ਮੇਰੇ ਸਾਥੀਓ, ਸੋਚੋ ਕਿ ਉਹ ਕਿੰਨਾ ਹੀ ਖੂਬਸੂਰਤ ਮੰਜ਼ਰ ਹੋਏਗਾ ਜਦੋਂ ਰਾਸਤਬਾਜ਼ ਮੁਰਦੇ ਜੀ ਉੱਠਣਗੇ ਤੇ ਅਸੀਂ ਆਪਣੇ ਪਿਆਰਿਆਂ ਨੂੰ, ਆਪਣੇ ਪਿਆਰਿਆਂ ਨੂੰ ਜਿਨ੍ਹਾਂ ਨਾਲ ਅਸੀਂ ਮੁਹੱਬਤ ਕਰਨੇ ਆ ਸਾਡੇ ਆਪਣੇ, ਅਸੀਂ ਉਹਨਾਂ ਨੂੰ ਫੇਰ ਮਿਲਾਂਗੇ, ਉਹਨਾਂ ਨੂੰ ਗਲੇ ਲਗਾਵਾਂਗੇ ਤੇ ਮਿਲ ਕੇ ਅਸੀਂ ਖੁਦਾ ਦੀ ਬਾਦਸ਼ਾਹੀ ਵਿੱਚ ਅਬਦੁਲਬਾਦ ਰਵਾਂਗੇ ਤੇ ਮਸੀਹ ਯਸੂ ਦੀ ਇਬਾਦਤ ਕਰਾਂਗੇ, ਉਹਦੇ ਨਾਮ ਨੂੰ ਜਲਾਲ ਦੇਵਾਂਗੇ। ਇਸ ਮਸੀਹ ਜਦੋਂ ਆਏਗਾ, ਜਦੋਂ ਉਹਦੀ ਦੂਜੀ ਆਮਦ ਹੋਏਗੀ, ਰਾਸਤਬਾਜ਼ ਲੋਕ ਜਿਹੜੇ ਕਿ ਉਹਦਾ ਇੰਤਜ਼ਾਰ ਕਰਦੇ ਪਏ ਨੇ, ਜਿਨ੍ਹਾਂ ਨੇ ਉਹਦੇ ਤੇ ਇਮਾਨ ਰੱਖਿਆ ਹੈ, ਜਿਹੜੇ ਉਹਦੇ ਤੇ ਭਰੋਸਾ ਰੱਖਦੇ ਨੇ, ਉਹ ਕਹਿਣਗੇ ਉਸ ਵੇਲੇ, ਲੋ ਇਹ ਸਾਡਾ ਖੁਦਾ ਹੈ, ਅਸੀਂ ਇਹਦੀ ਰਾਹ ਵੇਖਦੇ ਸਾਂ ਤੇ ਇਹੀ ਸਾਨੂੰ ਬਚਾਏਗਾ। ਯਸਾਇਆ ਨਬੀ ਦੀ ਕਿਤਾਬ ਦੇ 5 ਬਾਬ ਦੀ 9ਵੀਂ ਆਇਤ ਵਿੱਚ ਅਸੀਂ ਇਹ ਕਲਾਮ ਪਾਉਂਦੇ ਹਾਂ। ਸੋ ਮਸੀਹ ਵਿੱਚ ਮੇਰੇ ਸਾਥੀਓ, ਮੇਰੇ ਅਜ਼ੀਜ਼ੋ, ਅੱਜ ਕਬੂਲੀਅਤ ਦਾ ਵੇਲਾ ਹੈ, ਅੱਜ ਨਜਾਤ ਦਾ ਦਿਨ ਹੈ। ਅੱਜ ਅਸਾਂ ਤੈਅ ਕਰਨਾ ਹੈ ਕਿ ਆਇਆ ਅਸੀਂ ਯਸੂ ਮਸੀਹ ਦੇ ਨਾਲ ਆਸਮਾਨ ਤੇ ਜਾਣਾ ਚਾਹੁੰਦੇ ਹਾਂ ਜਾਂ ਕਿ ਨਹੀਂ। ਸੋ ਮੇਰੇ ਸਾਥੀਓ, ਯਾਦ ਰੱਖੋ, ਜਦੋਂ ਯਸੂ ਮਸੀਹ ਆਏਗਾ, ਉਸ ਦਿਨ ਸਭ ਤੋਂ ਪਹਿਲਾਂ ਜਿਹੜਾ ਕੰਮ ਹੋਏਗਾ ਉਹ ਇਹ ਕਿ ਬੜਾ ਵੱਡਾ ਭੂਚਾਲ ਆਏਗਾ। ਫਿਰ ਰਾਸਤਬਾਜ਼ ਮੁਰਦੇ ਜ਼ਿੰਦਾ ਕੀਤੇ ਜਾਣਗੇ, ਜ਼ਿੰਦਾ ਰਾਸਤਬਾਜ਼ ਜਿਹੜੇ ਹੋਣਗੇ ਉਹ ਬਦਲ ਜਾਣਗੇ। ਫਿਰ ਅਸੀਂ ਜਲਾਲੀ ਬਦਨ ਪਾਵਾਂਗੇ, ਜਬਕਿ ਜਿਹੜੇ ਉਸ ਵੇਲੇ ਜ਼ਿੰਦਾ ਬਦਕਾਰ ਜ਼ਮੀਨ ਤੇ ਪਏ ਜਾਣਗੇ, ਉਹ ਮਸੀਹ ਯਸੂ ਦੀ ਆਮਦ ਦੀ ਤਜੱਲੀ ਨਾਲ ਹਲਾਕ ਹੋ ਜਾਣਗੇ। ਰਾਸਤਬਾਜ਼ ਲੋਕ ਮਸੀਹ ਯਸੂ ਦਾ ਇਸਤਕਬਾਲ ਕਰਨਗੇ, ਮਸੀਹ ਯਸੂ ਦੇ ਨਾਲ ਆਸਮਾਨ ਤੇ ਰਾਸਤਬਾਜ਼ ਲੋਕ ਜਾਣਗੇ। ਸੋ ਯਸੂ ਮਸੀਹ ਦੀ ਜਿਹੜੀ ਆਮਦ ਹੈ ਉਹ ਖੁਫੀਆ ਆਮਦ ਨਹੀਂ ਹੈ। ਮਸੀਹ ਯਸੂ ਨੇ ਕਿਹਾ ਮਤੀ ਦੀ ਅੰਜੀਲ ਦੇ 24 ਬਾਬ ਦੀ 36ਵੀਂ ਆਇਤ ਵਿੱਚ ਕਿ ਉਸ ਦਿਨ ਤੇ ਉਸ ਘੜੀ ਦੇ ਬਾਬਤ ਕੋਈ ਨਹੀਂ ਜਾਣਦਾ, ਨਾ ਆਸਮਾਨ ਦੇ ਫਰਿਸ਼ਤੇ ਨਾ ਬੇਟਾ, ਮਗਰ ਸਿਰਫ ਬਾਪ। ਮਤੀ ਦੀ ਅੰਜੀਲ ਦੇ 24 ਬਾਬ ਦੀ 43ਵੀਂ ਆਇਤ ਵਿੱਚ ਲਿਖਿਆ ਹੈ ਕਿ ਇਹ ਜਾਣ ਰੱਖੋ, ਅਗਰ ਘਰ ਦੇ ਮਾਲਕ ਨੂੰ ਪਤਾ ਨਾ ਹੋਏ ਕਿ ਚੋਰ ਰਾਤ ਨੂੰ ਕਦੋਂ ਆਏਗਾ, ਤੇ ਉਹ ਜਾਗਦਾ ਰਹਿੰਦਾ ਹੈ ਤੇ ਆਪਣੇ ਘਰ ਵਿੱਚ ਚੋਰੀ ਨਾ ਹੁੰਦੇਗਾ। ਸੋ ਮਸੀਹ ਵਿੱਚ ਮੇਰੇ ਸਾਥੀਓ, ਬੇਸ਼ੱਕ ਸਾਨੂੰ ਨਹੀਂ ਪਤਾ ਕਿ ਕਿਹੜੇ ਦਿਨ ਯਿਸੂ ਮਸੀਹ ਨੇ ਆ ਜਾਣਾ, ਪਰ ਇਹ ਗੱਲ ਜ਼ਰੂਰ ਹੈ ਕਿ ਯਿਸੂ ਮਸੀਹ ਜ਼ਰੂਰ ਆਏਗਾ। ਜਿਵੇਂ ਚੋਰ ਅਚਾਨਕ ਆ ਜਾਂਦਾ ਹੈ, ਇਸੇ ਤਰ੍ਹਾਂ ਮਸੀਹ ਯਿਸੂ ਦੀ ਜਿਹੜੀ ਦੂਜੀ ਆਮਦ ਹੈ ਉਹ ਅਚਾਨਕ ਹੋਏਗੀ। ਮਤੀ ਦੀ ਅੰਜੀਲ ਦੇ 24 ਬਾਬ ਦੀ 44ਵੀਂ ਆਇਤ ਵਿੱਚ ਲਿਖਿਆ ਹੈ, ਇਸ ਲਈ ਤੁਸੀਂ ਵੀ ਤਿਆਰ ਰਹੋ, ਕਿਉਂਕਿ ਜਿਹੜੀ ਘੜੀ ਤੁਹਾਨੂੰ ਪਤਾ ਵੀ ਨਾ ਹੋਏਗਾ ਤੇ ਇਬਨ ਆਦਮ ਆ ਜਾਏਗਾ। ਤੇ ਪਤਰਸ ਰਸੂਲ ਦਾ ਦੂਜਾ ਖਤ 3 ਬਾਬ ਦੀ 10ਵੀਂ ਆਇਤ ਵਿੱਚ ਲਿਖਿਆ ਹੈ ਕਿ ਖੁਦਾਵੰਦ ਦਾ ਦਿਨ ਚੋਰ ਦੇ ਵਾਂਗੂ ਆਏਗਾ, ਉਸ ਦਿਨ ਆਸਮਾਨ ਬੜੇ ਸ਼ੋਰਗੁਲ ਦੇ ਨਾਲ ਬਰਬਾਦ ਹੋ ਜਾਣਗੇ, ਚੰਦ ਸੂਰਜ ਸਿਤਾਰੇ ਅੱਗ ਦੀ ਸ਼ਿੱਦਤ ਦੇ ਨਾਲ ਪਿਘਲ ਜਾਣਗੇ, ਜ਼ਮੀਨ ਤੇ ਉਹਦੇ ਕੰਮ ਵੀ ਜਲ ਜਾਣਗੇ। ਸੋ ਮਸੀਹ ਵਿੱਚ ਮੇਰੇ ਸਾਥੀਓ, ਜਿਹੜੇ ਕਿ ਇਸ ਮਸੀਹ ਦੀ ਦੂਜੀ ਆਮਦ ਲਈ ਤਿਆਰ ਨਹੀਂ ਨੇ, ਉਹਨਾਂ ਦੇ ਲਈ ਇਹ ਆਮਦ ਹੈਰਾਨ ਕੁਨ ਹੋਈ। ਔਰ ਫਿਰ ਮੈਂ ਇੱਥੇ ਤੁਹਾਨੂੰ ਇਹ ਵੀ ਗੱਲ ਦੱਸਣਾ ਚਾਹਾਂਗਾ, ਬਹੁਤ ਸਾਰੇ ਲੋਕ ਇਹ ਸਵਾਲ ਕਰਦੇ ਨੇ ਕਿ ਬਾਈਬਲ ਮੁਕੱਦਸ ਵਿੱਚ ਜਿਹੜੀ ਇੱਕ ਤਮਸੀਲ ਪਾਈ ਜਾਂਦੀ ਹੈ ਕਿ ਇੱਕ ਲੀਲਿਆ ਜਾਏਗਾ, ਦੂਜਾ ਛੱਡ ਦਿੱਤਾ ਜਾਏਗਾ, ਇਸ ਤੋਂ ਕੀ ਮੁਰਾਦ ਹੈ? ਬੇਸ਼ੱਕ ਅਸੀਂ ਲੂਕਾ ਦੀ ਅੰਜੀਲ ਦੇ 17ਵੇਂ ਬਾਬ ਦੀ 36ਵੀਂ ਆਇਤ ਵਿੱਚ ਪੜ੍ਹਨੇ ਆ ਕਿ ਦੋ ਆਦਮੀ ਖੇਤ ਵਿੱਚ ਹੋਣਗੇ, ਇੱਕ ਲੀਲਿਆ ਜਾਏਗਾ ਤੇ ਦੂਜਾ ਛੱਡ ਦਿੱਤਾ ਜਾਏਗਾ, ਜਿਵੇਂ ਨੂਹ ਦੇ ਦਿਨਾਂ ਵਿੱਚ ਹੋਇਆ ਉਸੇ ਤਰ੍ਹਾਂ ਇਬਨ ਆਦਮ ਦੇ ਦਿਨਾਂ ਵਿੱਚ ਹੋਏਗਾ। ਮਸੀਹ ਵਿੱਚ ਮੇਰੇ ਸਾਥੀਓ, ਯਾਦ ਰੱਖੋ, ਬਜ਼ੁਰਗ ਨੂਹ ਦੇ ਦੌਰ ਵਿੱਚ ਦੋ ਤਰ੍ਹਾਂ ਦੇ ਲੋਕ ਸਨ, ਦੋ ਤਰ੍ਹਾਂ ਦੇ ਗਰੁੱਪ ਸਨ, ਇੱਕੋ ਗਰੁੱਪ ਜਿਹੜਾ ਕਿ ਬਚ ਗਿਆ, ਇੱਕੋ ਜਿਹੜਾ ਕਿ ਹਲਾਕ ਹੋ ਗਿਆ, ਯਾਨੀ ਕਿ ਨੇਕ ਤੇ ਬਦਕਾਰ। ਇਸੇ ਤਰ੍ਹਾਂ ਯਾਦ ਰੱਖੋ, ਜਿਹੜਾ ਲੀਲਿਆ ਜਾਏਗਾ ਉਸ ਤੋਂ ਮੁਰਾਦ ਰਾਸਤਬਾਜ਼ ਲੋਕ ਨੇ, ਤੇ ਜਿਹੜਾ ਛੱਡ ਦਿੱਤਾ ਜਾਏਗਾ ਉਸ ਤੋਂ ਮੁਰਾਦ ਬਦਕਾਰ ਨੇ। ਮੁਕਾਸ਼ਵਾਦ ਕਿਤਾਬ ਦੇ 6ਵੇਂ ਬਾਬ ਦੀ 15ਵੀਂ ਆਇਤ 17ਵੀਂ ਆਇਤ ਵਿੱਚ ਲਿਖਿਆ ਹੋਇਆ ਕਿ ਯਿਸੂ ਮਸੀਹ ਦੀ ਦੂਜੀ ਆਮਦ ਦੇ ਬਦਕਾਰ ਸਰੀਰ ਪਹਾੜਾਂ ਨੂੰ ਚਟਾਨਾਂ ਨੂੰ ਕਹਿਣਗੇ ਕਿ ਸਾਡੇ ਤੇ ਡਿੱਗ ਪਵੋ ਤੇ ਸਾਨੂੰ ਉਹਦੇ ਕੋਲੋਂ ਬਚਾ ਲਵੋ ਜਿਹੜਾ ਕਿ ਤਖ਼ਤ ਤੇ ਬੈਠਾ ਹੋਇਆ ਹੈ। ਸੋ ਮਸੀਹ ਵਿੱਚ ਮੇਰੇ ਸਾਥੀਓ ਕੋਈ ਦੂਜਾ ਮੌਕਾ ਨਹੀਂ ਮਿਲਣਾ, ਇਸ ਲਈ ਅਸੀਂ ਇਸ ਗੱਲ ਨੂੰ ਜਾਣੀਏ ਕਿ ਅੱਜ ਨਜਾਤ ਦਾ ਦਿਨ ਨੇ, ਅੱਜ ਕਬੂਲੀਅਤ ਦਾ ਵੇਲਾ। ਸੋ ਅੱਜ ਅਸਾਂ ਇਸ ਗੱਲ ਨੂੰ ਸਿੱਖਿਆ ਕਿ ਯਿਸੂ ਮਸੀਹ ਕਿਵੇਂ ਆਣਗੇ, ਜ਼ਹਿਰਾ ਤੌਰ ਨਾਲ ਉਹਨਾਂ ਦੀ ਆਮਦ ਹਕੀਕੀ ਹੈ, ਉਹ ਲਲਕਾਰ ਦੇ ਨਾਲ ਆਣਗੇ, ਜਲਾਲ ਦੇ ਨਾਲ ਆਣਗੇ, ਤੇ ਯਿਸੂ ਮਸੀਹ ਦੀ ਜਿਹੜੀ ਦੂਜੀ ਆਮਦ ਹੈ ਉਹ ਖੁਸ਼ੀ ਦਾ ਦਿਨ ਨੇ, ਜਸ਼ਨ ਦਾ ਦਿਨ ਨੇ। ਯਿਸੂ ਮਸੀਹ ਆਪਣੇ ਵਾਅਦੇ ਨੂੰ ਪੂਰਾ ਕਰਨ ਦੇ ਲਈ ਆਉਂਦੇ ਨੇ। ਯਿਸੂ ਮਸੀਹ ਨੇ ਫਰਮਾਇਆ ਯੋਹੰਨਾ ਦੀ ਇੰਜੀਲ ਦੇ 14ਵੇਂ ਬਾਬ ਵਿੱਚ ਕਿ ਮੈਂ ਜਾਣਾ ਵਾਂ ਤੇ ਤੁਹਾਡੇ ਲਈ ਜਗ੍ਹਾ ਤਿਆਰ ਕਰਨਾ ਵਾਂ, ਤੇ ਅਗਰ ਮੈਂ ਜਾ ਕੇ ਤੁਹਾਡੇ ਲਈ ਜਗ੍ਹਾ ਤਿਆਰ ਕਰਾਂ ਤੇ ਫਿਰ ਆ ਕੇ ਤੁਹਾਨੂੰ ਆਪਣੇ ਨਾਲ ਮੈਂ ਲੈ ਲਵਾਂਗਾ, ਤਾਂ ਕਿ ਜਿੱਥੇ ਮੈਂ ਵਾਂ ਉੱਥੇ ਤੁਸੀਂ ਵੀ ਹੋਵੋ। ਸੋ ਮਸੀਹ ਵਿੱਚ ਮੇਰੇ ਸਾਥੀਓ ਕੀ ਕੋਈ ਐਸੀ ਚੀਜ਼ ਹੈ ਵੇ ਜਿਹੜੀ ਕਿ ਤੁਹਾਨੂੰ ਮਸੀਹ ਦੇ ਕੋਲ ਆਉਣ ਦੇ ਲਈ ਰੋਕਣ ਦੀ ਹੈ? ਅਗਰ ਕੋਈ ਅੱਜ ਦੀ ਸ਼ੈ ਹੈ ਵੇ ਜਿਹੜੀ ਕਿ ਤੁਹਾਨੂੰ ਯਿਸੂ ਮਸੀਹ ਦੇ ਕੋਲ ਆਉਣ ਤੋਂ ਰੋਕਣ ਦੀ ਹੈ, ਤੇ ਅੱਜ ਫਿਰ ਤੁਸੀਂ ਉਸ ਸ਼ੈ ਨੂੰ ਤਰਕ ਕਰ ਦਿਓ। ਹਰ ਉਸ ਸ਼ੈ ਨੂੰ ਰੱਦ ਕਰ ਦਵੋ, ਤਰਕ ਕਰ ਦਵੋ ਜਿਹੜੀ ਕਿ ਤੁਹਾਨੂੰ ਯਿਸੂ ਮਸੀਹ ਦੇ ਕੋਲ ਜਾਣ ਤੋਂ ਰੋਕਦੀ। ਗੁਨਾਹ ਸਾਨੂੰ ਯਿਸੂ ਮਸੀਹ ਦੇ ਕੋਲ ਜਾਣ ਤੋਂ ਰੋਕਦਾ ਹੈ, ਇਸ ਲਈ ਅਸੀਂ ਗੁਨਾਹ ਨੂੰ ਆਪਣੀ ਜ਼ਿੰਦਗੀ ਤੋਂ ਬਾਹਰ ਕਰ ਦਈਏ, ਬਾਹਰ ਸੁੱਟ ਦਈਏ, ਤੇ ਯਿਸੂ ਮਸੀਹ ਨੂੰ ਆਪਣੇ ਦਿਲਾਂ ਵਿੱਚ ਆਉਣ ਦੀ ਦਾਵਤ ਦਈਏ। ਯਿਸੂ ਮਸੀਹ ਨੂੰ ਕਹੀਏ ਕਿ ਆ ਯਿਸੂ ਤੂੰ ਮੇਰੇ ਦਿਲ ਵਿੱਚ ਆ ਤੇ ਹਮੇਸ਼ਾ ਮੇਰੇ ਦਿਲ ਵਿੱਚ ਰਹਿ, ਤਾਂ ਕਿ ਮੈਂ ਵੀ ਹਮੇਸ਼ਾ ਤੇਰੇ ਨਾਲ ਰਹਿ ਸਕਾਂ। ਸੋ ਮਸੀਹ ਵਿੱਚ ਮੇਰੇ ਸਾਥੀਓ, ਯਿਸੂ ਮਸੀਹ ਮੈਨੂੰ ਤੇ ਤੁਹਾਨੂੰ ਬਚਾਉਣਾ ਚਾਹੁੰਦਾ ਹੈ ਕਿ ਅੱਜ ਅਸੀਂ ਯਿਸੂ ਮਸੀਹ ਨੂੰ ਇਹ ਗੱਲ ਕਹਿਣ ਲਈ ਤਿਆਰ ਹਾਂ ਕਿ ਯਿਸੂ ਮਸੀਹ ਮੈਨੂੰ ਬਚਾ ਲੈ, ਮੈਂ ਤੇਰੇ ਤੇ ਇਮਾਨ ਰੱਖਦਾ ਵਾਂ, ਮੇਰਾ ਯਕੀਨ ਹੈ, ਮੁਕੰਮਲ ਭਰੋਸਾ ਹੈ ਕਿ ਤੂੰ ਬਹੁਤ ਜਲਦ ਇਸ ਦੁਨੀਆਂ ਵਿੱਚ ਆਉਣ ਵਾਲਾ ਹੈ। ਆਓ ਸਾਥੀਓ, ਅਸੀਂ ਆਪਣੇ ਆਪ ਨੂੰ ਮਸੀਹ ਯਿਸੂ ਦੇ ਹਵਾਲੇ ਕਰੀਏ, ਉਹਨੂੰ ਆਪਣਾ ਨਜਾਤ ਰਹਿੰਦਾ ਕਬੂਲ ਕਰੀਏ, ਆਪਣਾ ਦਿਲ ਯਿਸੂ ਮਸੀਹ ਨੂੰ ਦੇ ਦਈਏ, ਤਾਂ ਕਿ ਯਿਸੂ ਮਸੀਹ ਸਾਨੂੰ ਪਾਕ ਸਾਫ਼ ਕਰੇ, ਰਾਸਤਬਾਜ਼ ਠਹਿਰਾਏ ਤੇ ਉਸ ਬਾਦਸ਼ਾਹੀ ਵਿੱਚ ਲੈ ਜਾਵੇ ਜਿਹੜੀ ਕਿ ਖੁਦਾ ਨੇ ਆਪਣੇ ਲੋਕਾਂ ਲਈ ਤਿਆਰ ਕੀਤੀ ਹੈ। ਖੁਦਾ ਸਾਨੂੰ ਇਸ ਕਲਾਮ ਦੇ ਵਸੀਲੇ ਨਾਲ ਬੜੀ ਬਰਕਤ ਦੇਵੇ। ਆਮੀਨ।
ਸਾਥੀਓ, ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਸ਼ਰ ਕੀਤਾ ਜਾ ਰਿਹਾ ਸੀ। ਉਮੀਦ ਕਰਨੀ ਆ ਕਿ ਅੱਜ ਦਾ ਪ੍ਰੋਗਰਾਮ ਯਕੀਨਨ ਤੁਹਾਨੂੰ ਪਸੰਦ ਆਇਆ ਹੋਵੇਗਾ। ਸਾਥੀਓ, ਬਾਈਬਲ ਮੁਕੱਦਸ ਦੀ ਸੱਚਾਈਆਂ ਨੂੰ ਮਜ਼ੀਦ ਸਿੱਖਣ ਦੇ ਲਈ ਤੁਸੀਂ ਸਾਡੇ ਨਾਲ ਵਟਸਐਪ ਦੇ ਜ਼ਰੀਏ ਵੀ ਰਾਬਤਾ ਕਰ ਸਕਦੇ ਹੋ। ਸਾਡਾ ਵਟਸਐਪ ਨੰਬਰ ਹੈ 0092317176792। ਨੰਬਰ ਇੱਕ ਵਾਰੀ ਫਿਰ ਲਿਖ ਲਵੋ 0092317176792। ਸਾਥੀਓ, ਕੱਲ ਇਸੇ ਵੇਲੇ ਤੇ ਇਸੇ ਫ੍ਰੀਕੁਐਂਸੀ ਤੇ ਦੁਬਾਰਾ ਤੁਹਾਡੇ ਨਾਲ ਮੁਲਾਕਾਤ ਹੋਏਗੀ। ਹੁਣ ਆਪਣੀ ਮੇਜ਼ਬਾਨ ਫਰਾ ਸਲੀਮ ਨੂੰ ਇਜਾਜ਼ਤ ਦਿਓ। ਰੱਬ ਰੱਖਾ।